ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਜਿਨੀ ਸਤਿਗੁਰ ਸੇਵਿਆ ਪਿਆਰੀ ਤਿੰਨ ਕੇ ਸਾਥ ਤਰੇ ਤਿੰਨਾ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੂੜੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ ਜਿਨੀ ਸਤਿਗੁਰ ਸੇਵਿਆ ਪਿਆਰੇ ਤਿੰਨ ਕੇ ਸਾਥ ਤਰੇ ਤਿੰਨਾ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੂੜੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ ਪੀ ਤੂੰ ਹੈ ਸਾਲਾਹਣਾ ਪਿਆਰੇ ਪੀ ਤੇਰੀ ਸਾਲਾਹ ਵਿਨ ਬੋਇਥ ਪੈ ਡੁੱਬੀਐ ਪਿਆਰੇ ਕੰਧੀ ਪਾਏ ਕਹਾਹ ਪੀ ਤੂੰ ਹੈ ਸਾਲਾਹਣਾ ਪਿਆਰੇ ਪੀ ਤੇਰੀ ਸਾਲਾਹ ਵਿਨ ਬੋਹਿਥ ਪੈ ਡੁੱਬੀਐ ਪਿਆਰੇ ਕੰਧੇ ਪਾਏ ਕਹਾਹ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਮੁਬਾਰਕ ਹਜ਼ੂਰੀ ਦੇ ਅੰਦਰ ਧੰਨ ਗੁਰੂ ਰਾਮਦਾਸ ਜੀ ਦੇ ਪਾਵਨ ਦਰਬਾਰ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਵਿਖੇ ਸਤਿਗੁਰ ਦੇ ਪਾਵਨ ਚਰਨ ਕਮਲਾਂ ਵਿੱਚ ਜੁੜ ਬੈਠੇ ਗੁਰੂ ਪਿਆਰੇ ਸਤਸੰਗੀ ਜਨੋ, ਸਤਿਗੁਰੂ ਨੇ ਅੱਜ ਫਿਰ ਰਹਿਮਤ ਕੀਤੀ ਹੈ। ਹਰ ਰੋਜ਼ ਸਤਿਗੁਰੂ ਸਾਡਾ ਮਾਰਗ ਦਰਸ਼ਨ ਕਰਦੇ ਨੇ, ਸਾਨੂੰ ਜੀਵਨ ਜੁਗਤ ਸਮਝਾਉਂਦੇ ਨੇ, ਜ਼ਿੰਦਗੀ ਜਿਉਣ ਦਾ ਢੰਗ ਤਰੀਕਾ ਸਮਝਾਉਂਦੇ ਨੇ। ਇਹ ਜਗਿਆਸੂ, ਤੇਰੀ ਜ਼ਿੰਦਗੀ ਬਹੁਤ ਕੀਮਤੀ ਹੈ, ਬਹੁਤ ਕੀਮਤੀ ਹੈ, ਕਿਤੇ ਅਜਾਈ ਨਾ ਬੀਤ ਜਾਏ। ਧੰਨ ਗੁਰੂ ਨੇ ਸੋਰਠ ਰਾਗ ਅੰਦਰ ਅੱਜ ਪਾਵਨ ਹੁਕਮ ਸਾਡੀ ਝੋਲੀ ਵਿੱਚ ਪਾਇਆ, ਜਿਸ ਦੀ ਵਿਚਾਰ ਗੁਰੂ ਕੀ ਹਜ਼ੂਰੀ ਅੰਦਰ ਗੁਰੂ ਜੀ ਦੀ ਅਸੀਸ ਲੈ ਕੇ, ਆਪ ਸੰਗਤ ਦੀ ਅਸੀਸ ਲੈ ਕੇ ਦਾਸ ਨੇ ਆਪ ਜੀ ਨਾਲ ਸਾਂਝ ਬਣਾਉਣੀ ਹੈ। ਕਿਉਂਕਿ ਹੁਕਮਨਾਮੇ ਦਾ ਜੋ ਰਹਾਉ ਦਾ ਬੰਧ ਹੈ, ਵੈਸੇ ਤਾਂ ਸਾਰੀ ਬਾਣੀ ਅੰਦਰ ਰੱਬ ਦੀ ਸਿਫਤ ਸਲਾਹ ਦੀਆਂ ਗੱਲਾਂ ਨੇ। ਸਤਿਗੁਰੂ ਵਾਰ ਵਾਰ ਸਾਨੂੰ ਤਾਕੀਦ ਕਰਦੇ ਨੇ, ਇਹ ਬੰਦੇ ਕਿਸੇ ਬੰਦੇ ਦੀ ਖੁਸ਼ਾਮਦ ਨਾ ਕਰੀ। ਇਤਿਹਾਸ ਕਹਿੰਦਾ ਹੈ, ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨਾ ਜੀ ਦੀ ਚੋਣ ਕਰਦੇ ਨੇ। ਭਾਈ ਮਰਦਾਨਾ ਜੀ ਨੂੰ ਪੁੱਛਦੇ ਨੇ, ਮਰਦਾਨਾ ਜੀ ਕੀ ਕਰਦੇ ਹੋ? ਅਤੇ ਮਰਦਾਨਾ ਜੀ ਕਹਿੰਦੇ ਨੇ, ਸਤਿਗੁਰੂ ਕਰਨਾ ਕੀ ਹੈ, ਜਾਤ ਦਾ ਮਰਾਸੀ ਹਾਂ, ਅਮੀਰਾਂ ਦੇ ਦਰਵਾਜ਼ੇ 'ਤੇ ਜਾਈਦਾ ਹੈ, ਅਮੀਰਾਂ ਦੀ ਸਿਫਤ ਕਰੀਦੀ ਹੈ, ਗੁਜਰਾਨ ਚੱਲ ਜਾਂਦੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ, ਕਹਿਣ ਲੱਗੇ ਉਹ ਭਲਿਆ, ਜਿਹੜੇ ਤੂੰ ਲੋਕਾਂ ਦੀ ਸਿਫਤ ਕਰਨਾ ਹੈ, ਰਾਜਿਆਂ ਮਹਾਰਾਜਿਆਂ ਦੀ ਸਿਫਤ ਕਰਨਾ ਹੈ, ਅਮੀਰਾਂ ਦੀ ਸਿਫਤ ਕਰਨਾ ਹੈ, ਇਹਨਾਂ ਨੇ ਤੂੰ ਇੱਕ ਦਿਨ ਚਲੇ ਜਾਣਾ ਹੈ। ਆ ਅੱਜ ਤੋਂ ਬਾਅਦ ਮੈਂ ਤੈਨੂੰ ਇੱਕ ਐਸੇ ਰੱਬ ਨਾਲ ਜੋੜਨਾ, ਐਸੇ ਅਕਾਲ ਪੁਰਖ ਵਾਹਿਗੁਰੂ ਨਾਲ ਜੋੜਨਾ ਜਿਹੜਾ ਕਦੀ ਸੰਸਾਰ ਤੋਂ ਜਾਂਦਾ ਨਹੀਂ ਹੈ। ਇੱਥੋਂ ਤੱਕ ਮੇਰੇ ਮਾਲਕ ਨੇ ਕਿਰਪਾ ਕੀਤੀ। ਦੁਨੀਆ ਨਾ ਸਾਲਾ ਜੋ ਮਰ ਵੰਜਸੀ, ਲੋਕਾਂ ਨਾ ਸਾਲਾ ਜੋ ਮਰ ਖਾਕ ਥੀ। ਵਾਹ ਮੇਰੇ ਸਾਹਿਬ ਵਾਹ। ਮਰਦਾਨਿਆਂ, ਲੋਕਾਂ ਦੀ ਸਿਫਤ ਕਿਉਂ ਕਰਨਾ ਹੈ, ਅਮੀਰਾਂ ਦੀ ਸਿਫਤ ਕਿਉਂ ਕਰਨਾ ਹੈ, ਰਾਜਿਆਂ ਦੀ ਸਿਫਤ ਕਿਉਂ ਕਰਨਾ ਹੈ? ਇਹਨਾਂ ਨੇ ਤੂੰ ਇੱਕ ਦਿਨ ਖਾਕ ਸਪੁਰਦ ਹੋ ਜਾਣਾ ਹੈ। ਮੈਂ ਤੈਨੂੰ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਜੋੜ ਦੇਣਾ ਜਿਹੜਾ ਕਦੀ ਸੰਸਾਰ ਤੋਂ ਜਾਂਦਾ ਹੀ ਨਹੀਂ ਹੈ। ਵਾਹ ਮੇਰੇ ਸਾਹਿਬ ਵਾਹ, ਗੁਰਮੁਖ ਸਦਾ ਸਲਾਹੀਐ ਸੱਚਾ ਵੇ ਪਰਵਾਹ। ਕਿਉਂਕਿ ਸਾਹਿਬ ਸਮਝਾਉਂਦੇ ਨੇ, ਭੀ ਤੂੰ ਹੈ ਸਾਲਾਣਾ ਪਿਆਰੇ, ਭੀ ਤੇਰੀ ਸਾਲਾ, ਵਿਨ ਬੋਹਿਤ ਭੈ ਡੁੱਬੀਏ ਪਿਆਰੇ। ਇੱਥੇ ਬੋਹਿਤ ਤੋਂ ਮਤਲਬ ਹੈ ਜਹਾਜ਼, ਕਿਉਂਕਿ ਸੰਸਾਰ ਸਾਗਰ ਹੈ, ਇੱਕ ਸਮੁੰਦਰ ਹੈ, ਔਰ ਸਮੁੰਦਰ ਵਿੱਚ ਇੱਥੋਂ ਤੱਕ ਮੇਰੇ ਮਾਲਕ ਜ਼ਿਕਰ ਕਰਦੇ ਨੇ, ਲੋਭ ਕੋਪ ਕਿਤਨਾ ਕੁਝ ਹੈ ਇਹਦੇ ਵਿੱਚ, ਲੋਭ ਦੀਆਂ ਲਹਿਰਾਂ ਨੇ। ਭਗਤ ਨਾਮਦੇਵ ਜੀ ਨੇ ਇੱਥੋਂ ਤੱਕ ਜ਼ਿਕਰ ਕੀਤਾ, ਉਹ ਕਹਿੰਦੇ ਲੋਭ ਲਹਿਰ ਅਤਨੀ ਜਰ ਬਾਜੈ, ਕਾਇਆ ਡੁੱਬੇ ਕੇਸ਼ਵਾ। ਇਹਦਾ ਮਤਲਬ ਇਸ ਸੰਸਾਰ ਸਮੁੰਦਰ ਅੰਦਰ ਲੋਭ ਦੀਆਂ ਲਹਿਰਾਂ ਨੇ। ਇੱਥੇ ਮੋਹ ਹੈ, ਇੱਥੇ ਹੰਕਾਰ ਹੈ, ਇੱਥੇ ਈਰਖਾ ਹੈ, ਇੱਥੇ ਦੁਵੈਸ਼ ਹੈ, ਇੱਥੇ ਨਿੰਦਿਆ ਹੈ, ਇੱਥੇ ਚੁਗਲੀ ਹੈ। ਹੰਸ, ਹੇਤ, ਲੋਭ, ਕੋਪ, ਚਾਰੇ ਨਦੀਆਂ ਅੱਗ, ਇੱਥੇ ਅੱਗ ਹੀ ਅੱਗ ਹੈ। ਔਰ ਇੱਥੋਂ ਤੱਕ ਪਵੈ ਦੱਜੈ ਨਾਨਕਾ, ਇਸ ਸਮੁੰਦਰ ਦੇ ਅੰਦਰ ਲੋਕ ਗਰਕ ਹੋ ਰਹੇ ਨੇ। ਕੋਈ ਕਾਮ ਕਰਕੇ ਗਰਕ ਹੋ ਰਿਹਾ ਹੈ, ਕੋਈ ਕ੍ਰੋਧ ਕਰਕੇ ਗਰਕ ਹੋ ਰਿਹਾ ਹੈ, ਕੋਈ ਲੋਭ ਕਰਕੇ ਗਰਕ ਹੋ ਰਿਹਾ ਹੈ, ਕੋਈ ਮੋਹ ਕਰਕੇ ਗਰਕ ਹੋ ਰਿਹਾ ਹੈ। ਅਤੇ ਭਗਤ ਨਾਮਦੇਵ ਜੀ ਉਸ ਪਰਿਪੂਰਨ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ। ਉਹ ਕਹਿੰਦੇ ਲੋਭ ਲਹਿਰ ਅਤਨੀ ਜਰ ਬਾਜੈ, ਕਾਇਆ ਡੁੱਬੇ ਕੇਸ਼ਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ, ਨਾਮ ਕਹੇ ਹਉ ਤਰ ਪੀ ਨਾ ਜਾਣੋ। ਅਸੀਂ ਕਈ ਵਾਰੀ ਹੰਕਾਰ ਵਿੱਚ ਮੱਤੇ ਹੋਏ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਨੇ ਆ, ਉੱਚੀਆਂ ਉੱਚੀਆਂ ਗੱਲਾਂ ਕਰਨੇ ਆ, ਇੰਝ ਜਾਣੋ ਹੰਕਾਰ ਸਾਡੇ ਸਿਰ ਨੂੰ ਚੜ ਜਾਂਦਾ ਹੈ। ਮੈਂ ਬਹੁਤ ਕੁਝ ਹਾਂ, ਮੈਂ ਬਹੁਤ ਕੁਝ ਕਰ ਸਕਦਾ ਹਾਂ, ਜੇ ਮੈਂ ਨਾ ਹੁੰਦਾ ਤਾਂ ਇਹ ਨਹੀਂ ਸੀ ਹੋਣਾ। ਪਰ ਨਹੀਂ, ਭਗਤ ਨਾਮਦੇਵ ਜੀ ਕਹਿੰਦੇ ਗੱਲ ਨਹੀਂ ਉਹ ਬਣਨੀ। ਗੱਲ ਕਦੋਂ ਬਣੇਗੀ? ਜਦੋਂ ਤੂੰ ਕਵੇਂਗਾ ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। ਤਰਲਾ ਕਰਨਾ ਅਸੀਂ ਗੁਰੂ ਅੱਗੇ। ਸੱਚਮੁੱਚ ਗੁਰੂ ਰਾਮਦਾਸ ਜੀ ਦੇ ਦਰ 'ਤੇ ਨਿਮਾਣੇ ਬਣ ਕੇ, ਨਿਤਾਣੇ ਬਣ ਕੇ ਇੱਕ ਤਰਲਾ ਕਰਨਾ ਹੈ, ਮੋਕੋ ਬਾਂਹ ਦੇ ਬੀਠਲਾ। ਮੈਂ ਡੁੱਬ ਰਿਹਾ, ਰੋਜ਼ ਪੜ੍ਹਦੇ ਹੋ, ਤਿਤ ਸਰਵਰੜੇ ਭਈਲੇ ਨਿਵਾਸਾ, ਪਾਣੀ ਭਾਵਕ ਤਿਨੇ ਕੀਆ ਪੰਕ ਜੋ ਮੋ। ਮੀਂਹ ਪੈ ਜਾਏ ਨਾ, ਅਤੇ ਪਿੰਡ ਵਿੱਚ ਰਹਿੰਦੇ ਹੋਈਏ ਅਤੇ ਪਿੰਡਾਂ ਵਿੱਚ ਗਲੀਆਂ ਵਿੱਚ ਚਿੱਕੜ, ਅਤੇ ਚਿੱਕੜ ਵਿੱਚ ਫਿਰ ਤੁਰਿਆ ਨਹੀਂ ਜਾਂਦਾ, ਪੈਰ ਵਾਰ ਵਾਰ ਧੱਸਦੇ ਨੇ, ਪੈਰ ਵਾਰ ਵਾਰ ਫਿਸਲਦੇ ਨੇ, ਤਿਲਕਣ ਦਾ ਖਤਰਾ ਹੈ। ਅਤੇ ਫਿਰ ਸਾਹਿਬ ਕਹਿੰਦੇ ਤਿੱਤ ਸਰਵਰੜੇ ਆਵਕ ਤਿਨੇ ਕੀਆ ਪੰਕ ਜੋ ਮੋ ਪੱਗ ਨਹੀਂ ਚਾਲੈ ਹਮ ਦੇਖਾ ਤੈ ਡੂਬੀਅਲੇ। ਦੁਨੀਆਂ ਡੁੱਬ ਰਹੀ ਹੈ, ਦੁਨੀਆਂ ਗਰਕ ਹੋ ਰਹੀ ਹੈ, ਹਰੇਕ ਮਨੁੱਖ ਪਰੇਸ਼ਾਨ ਹੈ। ਕਿਉਂ? ਮਨ ਏਕ ਨਾ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ। ਇੱਕ ਦਾ ਚੇਤਾ ਭੁਲਾ ਦਿੱਤਾ ਹੈ, ਇੱਕ ਦੀ ਯਾਦ ਮਨ ਵਿੱਚੋਂ ਵਿਸਰ ਗਈ ਹੈ। ਗੁਰਦੇਵ ਜ਼ਿਕਰ ਕਰਦੇ ਨੇ, ਭੀ ਤੂੰ ਹੈ ਸਾਲਾਣਾ ਪਿਆਰੇ, ਭੀ ਤੇਰੀ ਸਾਲਾ ਬਿਨ ਬੋਹਿਤ ਭੈ ਡੁੱਬੀਏ ਪਿਆਰੇ। ਕੰਧੀ ਪਏ ਕਹਾ, ਕਹਾ ਤੋਂ ਭਾਵ ਕਿੱਥੇ, ਕਿੱਥੋਂ ਭਾਲਣਾ ਹੈ, ਕੰਧੀ ਕਿਨਾਰਾ। ਜਦੋਂ ਕੋਈ ਬੰਦਾ ਦਰਿਆ ਵਿੱਚ ਡੁੱਬ ਰਿਹਾ ਹੋਵੇ, ਕੋਈ ਸਮੁੰਦਰ ਵਿੱਚ ਡੁੱਬ ਰਿਹਾ ਹੋਵੇ, ਤਾਂ ਬੰਦਾ ਕਿਨਾਰਾ ਲੱਭਦਾ ਹੈ ਤਾਂ ਕਿ ਮੈਂ ਬਚ ਜਾਵਾਂ। ਪਰ ਸਾਹਿਬ ਕਹਿੰਦੇ ਨੇ ਤੂੰ ਤਾਂ ਭੈ ਦੇ ਸਮੁੰਦਰ ਵਿੱਚ ਹੈ, ਇੱਥੇ ਬੜਾ ਭੈ ਹੈ, ਇੱਥੇ ਬੜਾ ਡਰ ਹੈ। ਇੱਕ ਹੋਰ ਬੜਾ ਪਿਆਰਾ ਬਚਨ ਹੈ, ਸਤਿਗੁਰੂ ਬਾਣੀ ਅੰਦਰ ਸਵਾਲ ਵੀ ਕਰਦੇ ਨੇ ਅਤੇ ਜਵਾਬ ਵੀ ਦਿੰਦੇ ਨੇ, ਸਮਾਧਾਨ ਵੀ ਕਰਦੇ ਨੇ, ਕੁਐਸਚਨ ਪੁੱਟ ਵੀ ਕਰਦੇ ਨੇ। ਮੇਰੇ ਮਾਲਕ ਨੇ ਇੱਕ ਸਵਾਲ ਕੀਤਾ ਕਿ ਸਤਿਗੁਰ ਬੋਹਿਤ ਹਰ ਨਾਵ ਹੈ। ਸਤਿਗੁਰੂ ਕੀ ਹੈ? ਇੱਕ ਜਹਾਜ਼ ਹੈ, ਇੱਕ ਬੇੜੀ ਹੈ। ਕਿਉਂਕਿ ਜਦੋਂ ਕਿਤੇ ਸਮੁੰਦਰ ਵਿੱਚ ਜਾਣਾ ਹੋਵੇ, ਜਦੋਂ ਕਿਤੇ ਦਰਿਆ ਵਿੱਚ ਜਾਣਾ ਹੋਵੇ, ਜਦੋਂ ਕਿਤੇ ਨਦੀਆਂ ਵਿੱਚ ਪਾਣੀ ਚੜ੍ਹਿਆ ਹੋਵੇ, ਤਾਂ ਵੱਡੇ ਵੱਡੇ ਤਰਨ ਵਾਲੇ ਮਨੁੱਖ ਵੀ ਰਿਸਕ ਨਹੀਂ ਲੈਂਦੇ, ਉਹ ਵੀ ਕੋਈ ਨਾ ਕੋਈ ਪ੍ਰਬੰਧ ਕਰਦੇ ਨੇ, ਬੇੜੀ ਤਿਆਰ ਕਰਦੇ ਨੇ। ਬਾਬਾ ਫਰੀਦ ਸਾਹਿਬ ਨੇ ਇੱਕ ਬੇੜੀ ਦਾ ਜ਼ਿਕਰ ਕੀਤਾ, ਗੁਰੂ ਨਾਨਕ ਸਾਹਿਬ ਨੇ ਜ਼ਿਕਰ ਕੀਤਾ ਹੈ, ਸਾਰੇ ਗੁਰੂ ਸਾਹਿਬਾਨ ਨੇ ਜ਼ਿਕਰ ਕੀਤਾ ਹੈ। ਬਾਬਾ ਫਰੀਦ ਸਾਹਿਬ ਤਾਂ ਇੱਥੋਂ ਤੱਕ ਕਹਿੰਦੇ ਨੇ, ਉਹ ਕਹਿੰਦੇ ਬੇੜਾ ਬੰਦ ਨਾ ਸਕਿਓ ਬੰਧਨ ਕੀ ਬੇਲਾ। ਕਹਿਣ ਲੱਗੇ ਤੂੰ ਇੱਕ ਬੇੜਾ ਤਿਆਰ ਕਰਨਾ ਸੀ। ਕਿਉਂ? ਕਿਉਂਕਿ ਤੂੰ ਸਮੁੰਦਰ ਵਿੱਚੋਂ ਲੰਘਣਾ ਹੈ, ਸਮੁੰਦਰ ਵਿੱਚੋਂ ਲੰਘਣਾ ਆਸਾਨ ਨਹੀਂ ਹੈ। ਭਾਈ ਗੁਰਦਾਸ ਸਾਹਿਬ ਨੇ ਇੱਥੋਂ ਤੱਕ ਜ਼ਿਕਰ ਕੀਤਾ, ਉਹ ਕਹਿੰਦੇ ਨੇ ਤਮਚਰ ਉੱਡਤ ਨਾ ਪਹੁੰਚੇ ਆਕਾਸ਼ ਬਾਸ। ਇੱਕ ਬੜਾ ਪਿਆਰਾ ਕਵਿਤ ਹੈ ਭਾਈ ਸਾਹਿਬ ਦਾ, ਉਹਨਾਂ ਨੇ ਕੁਝ ਉਦਾਹਰਣਾਂ ਦਿੱਤੀਆਂ ਨੇ, ਰੱਬ ਕੀ ਹੈ ਅਤੇ ਅਸੀਂ ਕੀ ਹਾਂ, ਸਾਡੀ ਔਕਾਤ ਕੀ ਹੈ, ਸਾਡੀ ਪਾਇਆ ਕੀ ਹੈ। ਪਹਿਲੀ ਗੱਲ ਉਹ ਕਹਿੰਦੇ ਨੇ ਚੀਂਟੀ ਕੇ ਉਧਰ ਵਿਖੇ ਹਸਤੀ ਸਮਾਏ ਕੈਸੇ। ਚੀਂਟੀ ਕੀੜੀ, ਇੱਕ ਕੀੜੀ ਆਖੇ ਬਈ ਮੈਂ ਹਾਥੀ ਨੂੰ ਨਿਗਲ ਲੈਣਾ ਹੈ। ਹੁਣ ਵਿਚਾਰੀ ਕੀੜੀ ਕੀ ਅਤੇ ਹਾਥੀ ਕੀ? ਜਿਵੇਂ ਇੱਕ ਕੀੜੀ ਦੇ ਪੇਟ ਵਿੱਚ ਹਾਥੀ ਨਹੀਂ ਸਮਾ ਸਕਦਾ, ਐਗਜ਼ਾਮਪਲ ਸਮਝਣ ਲਈ ਪਰਮਾਤਮਾ ਕੀ ਹੈ? ਪਰਮਾਤਮਾ ਹਾਥੀ ਦੀ ਤਰ੍ਹਾਂ ਅਤੇ ਸਾਡੀ ਔਕਾਤ, ਸਾਡੀ ਪਾਇਆ ਇੱਕ ਕੀੜੀ ਦੀ ਤਰ੍ਹਾਂ। ਅਤੇ ਇੱਕ ਕੀੜੀ ਆਖੇ ਵੀ ਮੈਂ ਹਾਥੀ ਨੂੰ ਨਿਗਲ ਲੈਣਾ ਹੈ, ਪੋਸੀਬਿਲਟੀ ਨਹੀਂ ਹੈ, ਇੰਪੋਸੀਬਲ ਹੈ। ਬਿਲਕੁਲ ਇਸੇ ਤਰ੍ਹਾਂ ਚੀਟੀ ਕੇ ਉਧਰ ਵਿਖੇ ਹਸਤੀ ਸਮਾਏ ਕੈਸੇ, ਅਤੁੱਲ ਪਹਾੜ ਭਾਰ ਭ੍ਰਿੰਗੀ ਨਾ ਉਠਾਵਈ। ਭ੍ਰਿੰਗੀ ਇੱਕ ਛੋਟਾ ਜਿਹਾ ਕੀੜਾ, ਅਤੇ ਕੀੜਾ ਆਖੇ ਵੀ ਮੈਂ ਸੁਮੇਰ ਪਰਬਤ ਚੁੱਕ ਲੈਣਾ ਹੈ। ਸਾਡੀ ਪਾਇਆ ਕੀ ਹੈ? ਇੱਕ ਕੀੜੇ ਵਰਗੀ। ਅਤੇ ਹੰਕਾਰ ਵਿੱਚ ਅਸੀਂ ਸੋਚਦੇ ਹਾਂ ਬਈ ਅਸੀਂ ਤਾਂ ਸੁਮੇਰ ਪਰਬਤ ਚੁੱਕ ਲੈਣਾ ਹੈ, ਕਿਉਂਕਿ ਸਾਨੂੰ ਹੰਕਾਰ ਬਹੁਤ ਹੈ। ਕਿਸੇ ਨੂੰ ਮਾਇਆ ਦਾ ਹੰਕਾਰ, ਕਿਸੇ ਨੂੰ ਪਦਵੀ ਦਾ ਹੰਕਾਰ, ਕਿਸੇ ਨੂੰ ਆਪਣੇ ਜੋਬਣ ਦਾ ਹੰਕਾਰ ਹੈ, ਕਿਸੇ ਨੂੰ ਇਹ ਹੈ ਵੀ ਮੇਰੀ ਸਰਕਾਰੇ ਦਰਬਾਰੇ ਬੜੀ ਚੱਲਦੀ ਹੈ, पर भाई गुरदास साहब कहिंदे ने जिवें एक कीड़ी दे पेट विच हाथी नहीं समा सकदा, इवें ही जिवें एक भृंगी कीड़ा कहे भी मैं समेर पदपत चुक लेना है, इंपोसीबल है। अगे बड़ी प्यारी उदाहरण देंदे ने, वो कहिंदे मच्छर के डंग ना मरत है बाशक नाग। एक मच्छर मबूली जिहा ते बाशक नाग बहुत वड्डा, ते मच्छर आखे भी मैं तो बाशक नाग नू डंग के मार देना है, भाई साहब कहिंदे नहीं हो सकता, इंपोसीबल है। मकरी ना चीते जीते सर ना पुजावी। अगली उदाहरण बड़े कमाल दी है, तमचर उडत ना पहुँचे आकाश बास। आम तौर पर जेडे वीराने घर होंदे ने, पुराने घर होंदे ने, टट्टियां इमारतां, उत्थे चमगिद्दड़ रहिंदे ने। हुण चमगिद्दड़ उडदा तां है पर उंदी परवाज बहुती उच्ची नहीं है, बहुता लंबा बहुता उच्चा नहीं उड़ सकता। भाई साहब कहिंदे जिवें एक तमचर जिवें एक चमगिद्दड़ कवे भई मैं आकाश दियां गहराइयां विच उड़ना इंपोसीबल है, नहीं हो सकता। ते अगली उदाहरण वो कहिंदे जिवें एक चूहा कवे भी मैं समुंदर पार कर लेना है, नहीं। तमचर उडत ना पहुँचे आकाश बास, मूसा तो ना पैरत समुंदर पार पावई। हुण बेचारे चूहे दी की पाया है भी चूहा आके भी मैं समुंदर पार कर लेना है, नहीं। अगली आखिरी उदाहरण विच भाई साहब कहिंदे ने जिहड़ा परमात्मा है ना वह बहुत विशाल है, बहुत सारिया नदियां ते नाले गंगा विच समा जांदे ने। बिल्कुल अज दे इस पावन शब्द अंदर सतगुरु समझाउंदे ने, सतगुरु बोहित हर नाव है। सतगुरु की है? एक नाम दा जहाज, ते नाम दे जहाज विच कौन चढ़ेगा? जिहड़े नाम जपण वाले ने, धर्म की किरत करन वाले, नाम जपण वाले, वंड के छकण वाले, पराया हक ना खाण वाले, सच बोलण वाले। सतगुर बोहित हर नाव है, कित बिद चढ़िया जाए। ते सतगुरु नूं पुछिए भी ये जिहड़ा नाम दा जहाज है इंदे विच चढ़न लई, इंदे विच सवारी करन लई कोई खास तकीद, कोई खास जतन? ते मेरे साहब कहिंदे ने सतगुर के भाणे जो चले, विच बोहित बैठा जाए। जेड़ा गुरु के भाणे विच चलेगा, क्योंकि अज सतगुरु ने बख्शिश जो कीती है हुक्मनामा अष्टपदियां दा है, लंबेरा हुक्मनामा है। इसलिए आपां पहलियां पंगतियां तो विचार आरंभ करिए जी।
सतनाम श्री वाहेगुरु साहिब जी। सोरठ महला पहला।
राग दा नाम सोरठ है ते पावन बचन धन गुरु नानक साहिब दे हन।
जिन्नी सतगुर सेविया प्यारे तिन के साथ तारे।
जिन्हां जिन्हां ने सतगुरु नूं सेविया आराध्या, बाणी नूं फॉलो कीता, बाणी मुताबक जीवन जिया, वो आप ही नहीं तरदे, उन्हां नूं लोक फॉलो करदे ने, मार्गदर्शन उन्हां कोलों लैंदे ने, उन्हां वल वेख के बहुत सारे लोग तर जांदे ने। जिवें प्रहलाद की उदाहरण है, जिमें बाणी अंदर ध्रुव की उदाहरण है। ता ही तो बाबा कबीर साहब कहिंदे ने भी राम जपो जी ऐसे ऐसे, ध्रुव प्रहलाद जप्यो हर जैसे, दीन दयाल भरोसे तेरे सब परिवार चढ़ाया बेड़े। हाँ, जतन तू करना है। मैनू एक विद्वान की छोटी जी गाथा चेते आई है। दो भैणां घरों तुरियां ने, स्कूल नूं जा रहियां ने, अज लेट हो गईयां ने। वड्डी कहिंदी है छेती छेती दौड़, लेट हो गई हाँ। छोटी कहन लगी मैं गुरु दे चरणा विच अरदास करनी हाँ, क्यों असी तो जतन करना है पर बख्शिश उस परमात्मा ने करनी है। असी तो पहला कदम पुटना है, अगे मेहरमत मेरे सतगुरु ने करनी है। सिखा जतन तू करना है, बख्शिश उस मालिक ने करनी है। चरण शरण गुर एक पेंडा जाए चल, सतगुरु कोट पेंडा आगे होए लेत है। तू घरों तुर, एक कदम तुरेगा गुरु तेनू करोड़ा कदम अगों लै आउणगे जी।
ना ठाक ना पाइया प्यारे अमृत रसन हरे।
उन्हां दे रस्ते विच कोई रुकावट नहीं रहिंदी, स्पीड ब्रेकर नहीं रहिंदे। भगत नामदेव जी बड़े माण नाल कहिंदे ने, एक दिन मौज विच बैठे ने, परमात्मा नाल गल्लां कर रहे ने, ते परमात्मा नाल गल्लां कैसियां करदे ने, आवाज़ मारदे ने, ते जदों आवाज़ मारदे ने ना परमात्मा नूं, ते रब जी अगों पुछदे ने तूं कौन रे। नामदेव कहिंदा मैं जी नामा, मैं तुहाडा नामदेव हाँ। ते रब जी पुछदे ने नामदेव की चाहिदा है, कहन लगे रब जी आला ते निवारणा जम कारणा। जिवें आपां किते डायल करिए ना कोई नंबर ते रिंग वजदी होवे, भी जिवें नामदेव जी नंबर डायल करदे ने ते रब जी जदों फिर रिसीवर चुकदे ने ते रब जी पुछदे ने तू कौन है, ते नामदेव अगों बड़े निम्रता भाव नाल कहिंदे ने मैं जी नामा। ते रब जी पुछदे ने नामदेव की चाहिदा है, कहन लगे रब जी जदों मैं तुहाडे दरबार विच आवां ना उदों जमां दियां चुंगियां मेरा रस्ता ना रोकण जी।
बूढ़े पारे भै बिना प्यारे तारे नदर करे।
हजूर कहिंदे ने बूढ़े भारे पै बिना प्यारे, बूढ़े डुब गए, भारे वजन करके भारे नहीं, जिन्हां ने पापा दियां गठड़ियां सिर ते चुकियां होईयां सी, भार चुकिया होया सी। भगत जी कहिंदे ने कहन लगे घट अवकट डूगर घणा, एक तां होवे पहाड़ी रस्ता ते उत्तों पंड ज्यादी भारी चुकी होवे फिर तुरिया किवें जावेगा। जेडे लोग पाप दियां पंडां कठियां कर लैंदे ने सिर ते चुक लैंदे ने ਉਹ ਡੁੱਬ ਜਾਂਦੇ ਨੇ। ਬੁੱਢੇ ਭਾਰੇ ਭੈ ਬਿਨਾਂ ਪਿਆਰੇ ਤਾਰੇ ਨਦਰ ਕਰੇ। ਹਾਂ ਜਦੋਂ ਉਹ ਫਿਰ ਨਿਮਰਤਾ ਵਿੱਚ ਆ ਕੇ ਗੁਰੂ ਚਰਨਾਂ ਵਿੱਚ ਅਰਦਾਸ ਕਰਦੇ ਨੇ ਨਾ ਤੇ ਫਿਰ ਮਾਲਕ ਬਖਸ਼ ਦਿੰਦਾ ਹੈ ਜੀ।
ਇਹ ਤੂੰ ਹੈ ਸਾਲਾਹਣਾ ਪਿਆਰੇ ਵੀ ਤੇਰੀ ਸਾਲਾਹ।
ਬਸ ਵਾਰ ਵਾਰ ਬਾਣੀ ਤਗੀਦ ਕਰਦੀ ਏ, ਝਾਲ ਲੱਗ ਗਏ ਉੱਠ ਨਾਮ ਜਪ ਨਿਸ ਬਾਸੁਰ ਆਰਾਧ ਕਾਰਾ ਤੁਝੇ ਨਾ ਵਿਆਪਈ। ਤੇਰੀਆਂ ਚਿੰਤਾਵਾਂ ਖਤਮ ਹੋ ਜਾਣਗੀਆਂ, ਤੇਰੇ ਝੋਰੇ ਖਤਮ ਹੋ ਜਾਣਗੇ ਜਦੋਂ ਤੂੰ ਮਾਇਆ ਨੂੰ ਛੱਡ ਕੇ ਪਦਾਰਥਵਾਦ ਨੂੰ ਛੱਡ ਕੇ ਗੁਰੂ ਦੇ ਚਰਨਾਂ ਦਾ ਗੁਰੂ ਦੀ ਬਾਣੀ ਦਾ ਓਟ ਆਸਰਾ ਤੱਕੇਗਾ ਜੀ।
ਵਿਨ ਬੋਹਿਤ ਭੈ ਡੁੱਬੀਐ ਪਿਆਰੇ ਕੰਦੀ ਪਾਏ ਕਹਾਹ।
ਹਾਂ ਜਿਨ੍ਹਾਂ ਨੇ ਨਾਮ ਦਾ ਬੇੜਾ ਤਿਆਰ ਨਹੀਂ ਕੀਤਾ, ਆਰੰਭਤਾ ਵਿੱਚ ਜ਼ਿਕਰ ਕੀਤਾ ਸੀ ਕਿ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਬੇੜਾ ਬੰਦ ਨਾ ਸਕਿਓ ਬੰਧਨ ਕੀ ਬੇਲਾ। ਕਹਿਣ ਲੱਗੇ ਹੁਣ ਸਮਾਂ ਹੀ ਬੇੜਾ ਤਿਆਰ ਕਰ ਲੈ, ਕਿਉਂਕਿ ਸੰਸਾਰ ਸਮੁੰਦਰ ਵਿੱਚੋਂ ਤਰਿਆ ਨਹੀਂ ਜਾਣਾ। ਭਰ ਸਰੋਵਰ ਜਬ ਉਛਲੇ ਤਬ ਤਰਨ ਦੁਹੇਲਾ, ਜਦੋਂ ਇਹ ਸਰੋਵਰ ਨੱਕਾ ਨੱਕ ਭਰ ਗਿਆ ਕਾਮ ਨਾਲ ਕ੍ਰੋਧ ਨਾਲ ਲੋਭ ਨਾਲ ਮੋਹ ਨਾਲ ਹੰਕਾਰ ਨਾਲ ਈਰਖਾ ਨਾਲ ਦੁਵੈਸ਼ ਨਾਲ ਨਿੰਦਿਆ ਨਾਲ ਚੁਗਲੀ ਨਾਲ, ਜਦੋਂ ਸਰੋਵਰ ਨੱਕਾ ਨੱਕ ਭਰ ਗਿਆ ਭਰ ਸਰੋਵਰ ਜਬ ਉਛਲੇ ਤਬ ਤਰਨ ਦੁਹੇਲਾ, ਫਿਰ ਤਰਿਆ ਨਹੀਂ ਜਾਣਾ ਜੀ।
ਰਹਾਓ
ਜੀ
ਸਾਲਾਹੀ ਸਾਲਾਹਣਾ ਪਿਆਰੇ ਦੂਜਾ ਅਵਰ ਨਾ ਕੋਏ।
ਹਾਂ ਸਿਫਤ ਸਲਾਹ ਕਰਨ ਲੱਗਿਆਂ ਧਿਆਨ ਰੱਖੀ ਕਰਨੀ ਹੈ, ਇੱਕ ਵਾਹਿਗੁਰੂ ਨਾਲ ਜੁੜਨਾ ਹੈ। ਅਰਦਾਸ ਰੋਜ਼ ਕਰੀ, ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ। ਹਾਂ, ਕੋਈ ਦਰਿਆ ਦੇ ਕਿਨਾਰੇ ਜਾਏ, ਦਰਿਆ ਦੇ ਕਿਨਾਰੇ ਬੇੜੀਆਂ ਖੜੀਆਂ ਹੋਣ, ਦੋ ਬੇੜੀ ਵਾਲਿਆਂ ਨੂੰ ਆਵਾਜ਼ ਮਾਰੇ, ਬੇੜੀਆਂ ਵਾਲੇ ਪੁੱਛਣ ਵੀ ਕਿੰਨੀਆਂ ਸਵਾਰੀਆਂ, ਕਹਿੰਦਾ ਇਕੱਲਾ। ਅਤੇ ਸਿਆਣੇ ਬੇੜੀ ਵਾਲੇ ਕਹਿਣ ਲੱਗੇ, ਰਿਸਕ ਨਾ ਲੈ ਜ਼ਿੰਦਗੀ ਦਾ, ਤੂੰ ਦੋ ਬੇੜੀਆਂ ਦਾ ਕੀ ਕਰੇਗਾ। ਉਹ ਕਮਲਾ ਬੰਦਾ ਕਵੇ ਵੀ ਇੱਕ ਪੈਰ ਇੱਕ ਬੇੜੀ ਵਿੱਚ ਰੱਖਾਂਗਾ, ਇੱਕ ਦੂਜੀ ਵਿੱਚ ਰੱਖਾਂਗਾ। ਅਤੇ ਬੇੜੀਆਂ ਵਾਲੇ ਕਹਿਣ ਲੱਗੇ, ਬੇੜੀਆਂ ਵਾਲੇ ਕਹਿਣਗੇ ਡੁੱਬਣ ਦੀ ਤਿਆਰੀ ਕਰ ਰਿਹਾ ਹੈ, ਬੰਦਾ ਇੱਕ ਅਤੇ ਬੇੜੀਆਂ ਦੋ। ਕਿਉਂਕਿ ਗੁਰਬਾਣੀ ਹਮੇਸ਼ਾ ਹੀ ਸਮਝਾਉਂਦੀ ਹੈ ਕਿ ਦੁਬਧਾ ਵਿੱਚ ਨਾ ਪਈ। ਜੋ ਇਸ ਮਾਰੈ ਸੋਈ ਸੂਰਾ, ਜੋ ਇਸ ਮਾਰੈ ਸੋਈ ਪੂਰਾ, ਬੜੀ ਲੰਮੀ ਪੰਗਤੀ ਹੈ। ਕਿਉਂਕਿ ਰੋਡ 'ਤੇ ਐਕਸੀਡੈਂਟ ਵੀ ਉਦੋਂ ਹੁੰਦਾ ਜਦੋਂ ਬੰਦੇ ਦਾ ਕੌਨਫੀਡੈਂਸ ਗੁਆਚ ਜਾਂਦਾ, ਬੰਦਾ ਡਬਲ ਮਾਈਂਡਡ ਹੋ ਜਾਂਦਾ, ਦੁਬਧਾ ਵਿੱਚ ਪੈ ਜਾਂਦਾ ਹੈ। ਅਤੇ ਗੁਰੂ ਜੀ ਤਾਂ ਸਮਝਾਉਂਦੇ ਨੇ, ਦੁਬਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਨ ਨਾ ਜਾਈ। ਮੜੀਆਂ ਪੂਜਣੀਆਂ, ਮਸਾਨ ਜਗਾਉਣੇ, ਭਾਵ ਗੁਰਮਤ ਤੋਂ ਜਿੱਤ ਇੱਥੋਂ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾਂ ਸਮਝਾਇਆ ਸੀ, ਕਹਿਣ ਲੱਗੇ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਮੈਂ ਰਤਨ ਸਿੰਘ ਭੰਗੂ ਨੂੰ ਪੜ੍ਹ ਰਿਹਾ ਸੀ, ਰਤਨ ਸਿੰਘ ਭੰਗੂ ਪੁਰਾਤਨ ਸਿੱਖਾਂ ਦਾ ਜੀਵਨ ਲਿਖਦੇ ਨੇ, ਉਹ ਪਤਾ ਕੀ ਕਹਿੰਦੇ ਨੇ, ਸਿੱਖਾਂ ਦੀ ਚੜ੍ਹਦੀ ਕਲਾ ਦਾ ਰਾਜ ਲਿਖਦੇ ਨੇ। ਉਹ ਕਹਿੰਦੇ ਨੇ ਗੰਗਾ ਜਮੁਨਾ ਨਿਕਟ ਨਾ ਜਾਵੇ, ਗੁਰੂ ਕੇ ਸਿੱਖ ਗੰਗਾ ਵਿੱਚ ਇਸ਼ਨਾਨ ਨਹੀਂ ਕਰਦੇ, ਗੁਰੂ ਕੇ ਸਿੱਖ ਜਮੁਨਾ ਵਿੱਚ ਇਸ਼ਨਾਨ ਨਹੀਂ ਕਰਦੇ। ਅਤੇ ਪੁੱਛੀਏ ਰਤਨ ਸਿੰਘ ਭੰਗੂ ਨੂੰ, ਫਿਰ ਇਹ ਕਿੱਥੇ ਜਾਂਦੇ ਨੇ, ਕਹਿਣ ਲੱਗੇ ਆਪਣੇ ਗੁਰ ਕੀ ਛੱਪੜੀ ਨਾ ਵੈਂ, ਇਹ ਤਾਂ ਧੰਨ ਗੁਰੂ ਰਾਮਦਾਸ ਦੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਦੇ ਨੇ। ਗੰਗਾ ਜਮੁਨਾ ਨਿਕਟ ਨਾ ਜਾਵੇ, ਆਪਣੇ ਗੁਰ ਕੀ ਛੱਪੜੀ ਨਹਾਵੇਂ, ਜਗਨਨਾਥ ਕੋ ਟੂੰਡਾ ਆਖੈਂ, ਰਾਮ ਕ੍ਰਿਸ਼ਨ ਕੋ ਜਾਪ ਨਾ ਭਾਖੈਂ। ਇਹ ਪੁਰਾਤਨ ਸਿੱਖਾਂ ਦਾ ਜੀਵਨ ਸੀ। ਅਸੀਂ ਨਾਲੋ ਨਾਲੋ ਸਵੈ ਪੜਚੋਲ ਵੀ ਕਰਨੀ ਹੈ ਜੀ।
ਮੇਰੇ ਪ੍ਰਭ ਸਾਲਾਹਨ ਸੇ ਭਲੇ ਪਿਆਰੇ, ਸ਼ਬਦ ਰਤੇ ਰੰਗ ਹੋਏ।
ਸਾਰੀ ਬਾਣੀ ਅੰਦਰ ਨਾਮ ਜਪਣ ਵਾਲਿਆਂ ਦੀ ਵਡਿਆਈ ਕੀਤੀ ਗਈ ਹੈ। ਚੰਗੇ ਕੌਣ ਨੇ, ਜਿਹੜੇ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹਨ।
ਜਿਸ ਕੀ ਸੰਗਤ ਜੇ ਮਿਲੈ ਪਿਆਰੇ, ਰਸ ਲੈ ਤਤ ਵਿਲੋਏ।
ਮੈਂ ਤਾਂ ਕਈ ਵਾਰੀ ਕਹਿੰਦਾ ਹੁੰਦਾ, ਅੱਜ ਸਾਡੇ ਜੀਵਨ ਵਿੱਚੋਂ ਸਾਡਾ ਪੁਰਾਣਾ ਸਭ ਕੁਛ ਗੁਆਚ ਗਿਆ। ਬੀਬੀ ਅਮਰੋ ਜੀ ਧੰਨ ਗੁਰੂ ਅੰਗਦ ਦੇਵ ਜੀ ਦੇ ਬੇਟੀ ਨੇ, ਬੇਟੀ ਵਿਆਹੀ ਆਈ ਬਾਬਾ ਅਮਰਦਾਸ ਜੀ ਦੇ ਭਤੀਜੇ ਨੂੰ। ਅਤੇ ਮੈਂ ਕਹਿੰਦਾ ਹੁੰਦਾ, ਉਹ ਕੈਸੀ ਬੱਚੀ ਹੈ, ਪੁਰਾਤਨ ਬੀਬੀਆਂ ਕੈਸੀਆਂ ਨੇ। ਬੀਬੀ ਅਮਰੋ ਅੰਮ੍ਰਿਤ ਵੇਲੇ ਦੁੱਧ ਰਿੜਕਦੀ ਹੈ ਅਤੇ ਸ਼ਬਦ ਪੜ੍ਹਦੀ ਹੈ ਗੁਰਬਾਣੀ ਦਾ। ਅੱਜ ਦੀ ਮਾਂ ਵਿੱਚੋਂ ਇਹ ਗੁਣ ਗਵਾਚ ਗਏ ਨੇ। ਮੇਰਾ ਤਕਰੀਬਨ 20 ਕੁ ਸਾਲ ਦਾ ਉਮਰ ਦਾ ਤਕਾਜ਼ਾ, ਮੇਰੀ 20 ਕੁ ਸਾਲ ਦੀ ਉਮਰ ਵਿਦੇਸ਼ਾਂ ਵਿੱਚ ਗੁਜ਼ਰੀ ਹੈ। ਅਤੇ ਮੈਂ ਜਦੋਂ ਵੀ ਕਿਤੇ ਕਿਸੇ ਬੱਚੇ ਦਾ ਜਨਮ ਦਿਨ ਕੋਈ ਮਨਾਉਂਦਾ ਪਰਿਵਾਰ, ਤਾਂ ਮੈਂ ਇੱਕ ਤਗੀਦ ਕਰਨਾ ਹੁੰਦਾ ਵੀ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਤਾ ਗੰਗਾ ਜੀ ਕੁੱਛੜ ਚੁੱਕ ਕੇ ਧੰਨ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਲੈ ਕੇ ਆਉਂਦੇ ਨੇ ਅਤੇ ਕਹਿੰਦੇ ਦੇ ਸਿਰ ਦਿਆ ਸਾਈਆਂ, ਇਹ ਦੂਣ ਦੀਨ ਦੁਨੀ ਦਿਆ ਮਾਲਕਾ, ਇਸ ਬੱਚੇ ਨੂੰ ਕੋਈ ਅਸੀਸ ਦੇ। ਅਤੇ ਧੰਨ ਗੁਰੂ ਅਰਜਨ ਸਾਹਿਬ ਪਤਾ ਕੀ ਕਹਿੰਦੇ ਨੇ, ਕਹਿਣ ਲੱਗੇ ਗੰਗਾ ਜੀ, ਜਦੋਂ ਜਦੋਂ ਹਰਗੋਬਿੰਦ ਨੂੰ ਭੁੱਖ ਲੱਗੇ, ਇਹਨਾਂ ਨੂੰ ਗੋਦ ਵਿੱਚ ਚੁੱਕਣਾ, ਗੋਦ ਵਿੱਚ ਚੁੱਕ ਕੇ ਲੋਰੀ ਦੇਣੀ, ਦੁੱਧ ਪਿਆਉਣਾ, ਤੇ ਇਹਨਾਂ ਦੇ ਕੰਨਾਂ ਵਿੱਚ ਇੱਕ ਸ਼ਬਦ ਪਾਣਾ। ਅੱਜ ਦੀ ਮਾਂ ਗੋਦ ਵਿੱਚ ਬੱਚੇ ਨੂੰ ਚੁੱਕ ਕੇ ਸ਼ਬਦ ਦੀ ਲੋਰੀ ਨਹੀਂ ਦਿੰਦੀ, ਅਤੇ ਫਿਰ ਅਸੀਂ ਕਹਿੰਦੇ ਹਾਂ ਸਾਡੇ ਬੱਚੇ ਪਤਿਤ ਹੁੰਦੇ ਜਾ ਰਹੇ ਨੇ, ਸਾਡੇ ਬੱਚੇ ਨਸ਼ੇੜੀ ਹੁੰਦੇ ਜਾ ਰਹੇ ਨੇ, ਸਾਡੇ ਬੱਚੇ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਨੇ। ਮੈਂ ਤਾਂ ਕਹਿੰਦਾ ਅੱਜ ਦੀ ਮਾਂ ਆਪਣਾ ਫਰਜ਼ ਸਹੀ ਢੰਗ ਨਾਲ ਨਹੀਂ ਨਿਭਾ ਰਹੀ। ਗੁਰੂ ਹਰਗੋਬਿੰਦ ਸਾਹਿਬ ਨੂੰ ਗੋਦ ਵਿੱਚ ਚੁੱਕ ਕੇ ਮਾਤ ਗੰਗਾ ਜੀ ਜਦੋਂ ਦੁੱਧ ਪਿਆਉਂਦੇ ਨੇ, ਨਾਲ ਨਾਲ ਲੋਰੀ ਦਿੰਦੇ ਨੇ, ਪੂਤਾ ਮਾਤਾ ਕੀ ਆਸੀਸ ਨਿਮਖ ਨਾ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼। ਜੇ ਅੱਜ ਦੀ ਮਾਂ ਗੋਦ ਵਿੱਚ ਚੁੱਕ ਕੇ ਬੱਚੇ ਨੂੰ ਲੋਰੀ ਦੇਵੇ ਸ਼ਬਦ ਦੀ, ਤੇ ਸਾਡੇ ਬੱਚੇ ਪਤਿਤ ਕਿਉਂ ਹੋਣਗੇ, ਸਾਡੇ ਬੱਚੇ ਸਿੱਖੀ ਤੋਂ ਮੁਨਕਰ ਕਿਉਂ ਹੋਣਗੇ? ਇਹਦਾ ਮਤਲਬ ਅਸੀਂ ਆਪਣੇ ਫਰਜ਼ਾਂ ਦੀ ਪਹਿਚਾਣ ਨਹੀਂ ਕਰ ਰਹੇ। ਬੀਬੀ ਅਮਰੋ ਜੀ ਬਾਣੀ ਪੜ੍ਹਦੇ ਨੇ ਅਤੇ ਇੱਕ ਅਮਰਦਾਸ ਨੂੰ ਗੁਰੂ ਅਮਰਦਾਸ ਜੀ ਦੀ ਪਦਵੀ ਮਿਲ ਜਾਂਦੀ ਹੈ। ਇਹਦਾ ਮਤਲਬ ਸਾਨੂੰ ਬਾਣੀ ਪੜ੍ਹਨ ਦੀ, ਬਾਣੀ ਸੁਣਨ ਦੀ ਆਦਤ ਪਾਉਣੀ ਪਵੇਗੀ ਜੀ।
ਮਤ ਪਰਵਾਨਾ ਸਾਚ ਕਾ ਪਿਆਰੇ ਨਾਮ ਸੱਚਾ ਨਿਸ਼ਾਨ।
ਉਹ ਭਲਿਆ ਤੇਰੀ ਜ਼ਿੰਦਗੀ ਦਾ ਮਕਸਦ ਹੈ ਨਾਮ ਦੀ ਰਾਹਦਾਰੀ ਤਿਆਰ ਕਰਨੀ। ਜਦੋਂ ਉਸ ਪਰਮਾਤਮਾ ਦੇ ਦੁਆਰ 'ਤੇ ਜਾਏ, ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਨ ਮਧਾਣੀਆਂ ਤਿਉਂ ਮੱਥੇ ਧਰਮ ਰਾਏ, ਅਤੇ ਅੱਗੇ ਮੇਰੇ ਮਾਲਕ ਕਹਿੰਦੇ ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੇ ਕੀਤੋ ਭਵਨ ਪੁਨੀਤ। ਸਾਰੀ ਬਾਣੀ ਅੰਦਰ ਨਾਮ ਦੀ ਰਾਹਦਾਰੀ, ਨਾਮ ਦੀ ਆਇਡੈਂਟੀ ਤਿਆਰ ਕਰਨ ਦੀ ਤਗੀਦ ਹੈ ਜੀ।
ਆਇਆ ਲਿਖ ਲੈ ਜਾਵਣਾ ਪਿਆਰੇ ਹੁਕਮੇ ਹੁਕਮ ਪਛਾਣ।
ਜੋ ਕੁਝ ਆਪਣੇ ਕਰਮ ਕਰੇਗਾ, ਜੋ ਕੁਝ ਤਿਆਰੀ ਕਰੇਗਾ, ਜੋ ਕੁਝ ਲਿਖੇਗਾ, ਕਿਉਂ ਜਦੋਂ ਕਿਤੇ ਕੋਈ ਬੰਦਾ ਗੁਨਾਹ ਕਰਦਾ ਹੈ, ਪੁਲਿਸ ਅਰੈਸਟ ਕਰਦੀ ਹੈ, ਫਿਰ ਇੱਕ FIR ਤਿਆਰ ਕੀਤੀ ਜਾਂਦੀ ਹੈ, ਫਸਟ ਇਨਫੋਰਮੇਸ਼ਨ ਰਿਪੋਰਟ ਤਿਆਰ ਕੀਤੀ ਜਾਂਦੀ ਹੈ। ਉਹ ਫਾਈਲ ਜੱਜ ਨੂੰ ਭੇਜੀ ਜਾਂਦੀ ਹੈ, ਜੱਜ ਫਾਈਲ ਰੀਡ ਕਰਦਾ ਹੈ, ਅਤੇ ਜਦੋਂ ਫਿਰ ਮੁਜ਼ਰਮ ਨੂੰ ਪੇਸ਼ ਕੀਤਾ ਜਾਂਦਾ ਹੈ, ਫੈਸਲਾ ਉਹ ਫਾਈਲ ਹੀ ਕਰਦੀ ਹੈ ਜੀ।
ਗੁਰ ਬਿਨ ਹੁਕਮ ਨਾ ਬੂਝਿਆ ਪਿਆਰੇ ਸਾਚੇ ਸਾਚਾ ਤਾਣ।
ਸਾਰੀ ਬਾਣੀ ਸਮਝਾਉਂਦੀ ਹੈ ਕਿ ਤੈਨੂੰ ਹੁਕਮ ਦੀ ਸਮਝ ਗੁਰੂ ਨਾਲ ਜੁੜਨ ਨਾਲ ਹੀ ਆਵੇਗੀ ਜੀ।
ਹੁਕਮੈ ਅੰਦਰ ਨਿਮਿਆ ਪਿਆਰੇ ਹੁਕਮੈ ਉਦਰ ਮਝਾਰ।
ਇੱਕ ਬਹੁਤ ਵੱਡਾ ਭੁਲੇਖਾ ਹੈ, ਸਾਨੂੰ ਹੁਕਮ ਦੀ ਸਮਝ ਨਹੀਂ ਆਈ। ਬੰਦਾ ਸੋਚਦਾ ਹੈ ਹੁਕਮ ਕੀ ਹੈ, ਜਦੋਂ ਕੋਈ ਚੜ੍ਹਾਈ ਕਰ ਜਾਂਦਾ ਹੈ ਅਤੇ ਅਸੀਂ ਅਫਸੋਸ ਕਰਨ ਜਾਂਦੇ ਹਾਂ ਅਤੇ ਅਸੀਂ ਕਹਿੰਦੇ ਹਾਂ ਹੁਕਮ ਰੱਬ ਦਾ। ਪਰ ਇੱਕ ਗੱਲ ਬੜੀ ਪਿਆਰੀ ਗੁਰੂ ਜੀ ਕਹਿੰਦੇ ਨੇ, ਜਨਮ ਵੀ ਹੁਕਮ ਵਿੱਚ ਹੈ, ਮੌਤ ਵੀ ਹੁਕਮ ਵਿੱਚ ਹੈ, ਨਾ ਜਨਮ ਤੇਰੇ ਵੱਸ ਹੈ ਨਾ ਮੌਤ ਤੇਰੇ ਵੱਸ ਹੈ। ਜਿੱਦਣ ਸਾਨੂੰ ਇਸ ਗੱਲ ਦੀ ਸਮਝ ਆ ਗਈ ਵੀ ਜਨਮ ਵੀ ਹੁਕਮ ਵਿੱਚ ਹੈ, ਰੱਬ ਨਾ ਕਰੇ ਕਿਸੇ ਘਰ ਪੁੱਤਰ ਜਨਮ ਲਵੇ ਅਤੇ ਅਸੀਂ ਉਹਨਾਂ ਘਰ ਜਾ ਕੇ ਕਹਿ ਦਈਏ ਵੀ ਕੀ ਹੁਕਮ ਹੈ, ਭਾਵ ਪਰਮਾਤਮਾ ਦਾ ਹੁਕਮ ਹੈ, ਅਤੇ ਅਗਲਾ ਬੰਦਾ ਡੰਡਾ ਲੈ ਕੇ ਸਾਡੇ ਪਿੱਛੇ ਲੱਗ ਜਾਏਗਾ ਬਈ ਸੁੱਖ ਨਾਲ ਮੇਰੇ ਘਰ ਪੁੱਤਰ ਪੈਦਾ ਹੋਇਆ, ਤੂੰ ਹੁਕਮ ਦੀਆਂ ਗੱਲਾਂ ਕਰਨਾ। ਅਤੇ ਗੁਰਬਾਣੀ ਕਹਿੰਦੀ ਹੈ ਨਹੀਂ, ਜਾਂ ਤਿਸ ਭਾਣਾ ਤਾਂ ਜੰਮਿਆ। ਜਦੋਂ ਉਸ ਮਾਲਕ ਨੂੰ ਪਾਇਆ, ਜਦੋਂ ਉਸ ਮਾਲਕ ਦਾ ਹੁਕਮ ਹੋਇਆ ਤਾਂ ਜਨਮ ਆਇਆ, ਭਾਵ ਜੰਮਣ ਵੀ ਹੁਕਮ ਵਿੱਚ ਮੌਤ ਵੀ ਹੁਕਮ ਵਿੱਚ ਹੈ ਜੀ।
ਹੁਕਮੈ ਅੰਦਰ ਜੰਮਿਆ ਪਿਆਰੇ ਉਦੋ ਸਿਰ ਕਾ ਭਾਰ।
ਭਾਵ ਮਾਂ ਦੇ ਪੇਟ ਵਿੱਚ ਪੁੱਠਾ ਲਟਕਿਆ ਸੈਂ, ਅਤੇ ਤੇਰਾ ਜਨਮ ਵੀ ਉਸ ਪਰਮਾਤਮਾ ਦੇ ਹੁਕਮ ਅਨੁਸਾਰ ਹੋਇਆ ਹੈ। ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਹੁਕਮ ਭਇਆ ਗਰਭਾਸ ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ, ਖਸਮ ਸੇਤੀ ਅਰਦਾਸ ਬਖਾਨੈ ਉਰਧ ਧਿਆਨ ਲਿਵ ਲਾਗਾ। ਭਾਵ ਤੇਰਾ ਜਨਮ ਵੀ ਹੁਕਮ ਵਿੱਚ ਹੈ ਜੀ,
ਗੁਰਮੁਖ ਦਰਗਹਿ ਜਾਣੀਐ ਪਿਆਰੇ ਚੱਲੈ ਕਾਰਜ ਸਾਰ।
ਭਾਵ ਜਿਹੜੇ ਇਸ ਮਨੁੱਖਾ ਜਨਮ ਨੂੰ ਸਵਾਰ ਕੇ ਚਲੇ ਗਏ, ਭਾਈ ਸਾਹਿਬ ਕਹਿੰਦੇ ਨੇ ਨਾ ਕਿ ਗੁਰਮੁਖ ਜਨਮ ਸਵਾਰ ਦਰਗੇ ਚੱਲਿਆ, ਸੱਚੀ ਦਰਗੇ ਜਾਏ ਸੱਚਾ ਪਿੜ ਮੱਲਿਆ। ਅਤੇ ਆਖਰੀ ਪੰਕਤੀ ਪਤਾ ਕੀ ਹੈ ਕਿ ਜਿਹੜੇ ਪਰਮਾਤਮਾ ਦੇ ਹੁਕਮ ਵਿੱਚ ਹੀ ਇੱਕ ਦਿਨ ਚਲੇ ਜਾਂਦੇ ਨੇ, ਗੁਰਮੁਖ ਸੱਦੇ ਜਾਣ ਆਵਣ ਘੱਲਿਆ, ਜਦੋਂ ਉਸ ਪਰਮਾਤਮਾ ਦਾ ਹੁਕਮ ਹੈ ਜੀਵ ਸੰਸਾਰ ਵਿੱਚ ਆਉਂਦਾ ਹੈ, ਜਦੋਂ ਉਹਦੀ ਰਜ਼ਾ ਹੈ ਸੰਸਾਰ ਤੋਂ ਤੁਰ ਜਾਂਦਾ ਹੈ ਜੀ।
ਹੁਕਮੈ ਅੰਦਰ ਆਇਆ ਪਿਆਰੇ, ਹੁਕਮੇ ਜਾਦੂ ਜਾਏ।
ਭਾਵ ਸੰਸਾਰ ਵਿੱਚ ਆਇਆ ਤਾਂ ਉਸ ਦੇ ਹੁਕਮ ਵਿੱਚ, ਜਿੱਦਣ ਜਾਏਗਾ ਉਸ ਦਿਨ ਵੀ ਉਸ ਦੇ ਹੁਕਮ ਵਿੱਚ। ਨਾ ਤੇਰਾ ਜਨਮ ਤੇ ਕੋਈ ਵੱਸ ਹੈ, ਨਾ ਤੇਰਾ ਕੋਈ ਬਹੁਤ ਤੇ ਵੱਸ ਹੈ ਜੀ।
ਹੁਕਮੇ ਬੰਨ ਚਲਾਈਐ ਪਿਆਰੇ, ਮਨਮੁਖ ਲਹਿ ਸਜਾਏ।
ਇੱਕ ਦਿਨ ਉਸ ਪਰਮਾਤਮਾ ਦੇ ਹੁਕਮ ਵਿੱਚ ਤੈਨੂੰ ਬੰਨ ਲਿਆ ਜਾਏਗਾ। ਆਪੀ ਨੇ ਭੋਗ ਭੋਗ ਕਹਿ ਹੋਏ ਭਸਮੜ ਭੌਰ ਸਿਧਾਇਆ, ਵੱਡਾ ਹੋਵਾ ਦੁਨੀਦਾਰ ਗੱਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀਏ ਬਹਿ ਲੇਖਾ ਕਰ ਸਮਝਾਇਆ। ਤੇਰੇ ਕਰਮ ਦੇਖੇ ਜਾਣੇ ਨੇ, ਕਿੰਨੇ ਕੁ ਤੂੰ ਚੰਗੇ ਕਰਮ ਕੀਤੇ ਨੇ, ਕਿੰਨੇ ਕੁ ਮਾੜੇ ਕੀਤੇ ਨੇ, ਇਹ ਅਨੈਲਿਸਿਸ ਹੋਵੇਗਾ ਜੀ।
ਹੁਕਮੇ ਸ਼ਬਦ ਪਛਾਣੀਐ ਪਿਆਰੇ, ਦਰਗਹਿ ਪੈਦਾ ਜਾਏ।
ਤੇ ਜਿਹੜੇ ਉਸ ਪਰਮਾਤਮਾ ਦੇ ਹੁਕਮ ਨੂੰ ਮੰਨ ਲੈਂਦੇ ਨੇ, ਉਹਨਾਂ ਨੂੰ ਫਿਰ ਪਰਮਾਤਮਾ ਦੀ ਹਜ਼ੂਰੀ ਵਿੱਚ ਨਿਵਾਜਿਆ ਜਾਂਦਾ ਹੈ ਜੀ।
ਹੁਕਮੇ ਗਣਤ ਗਣਾਈਐ ਪਿਆਰੇ, ਹੁਕਮੇ ਹਉਮੈ ਦੋਈ।
ਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਲੋਕ ਹਉਮੈ ਵਿੱਚ ਫਸੇ ਹੋਏ ਨੇ, ਹੰਕਾਰ ਵਿੱਚ ਫਸੇ ਹੋਏ ਨੇ, ਦੁਈ ਦਵੈਤ ਵਿੱਚ ਫਸੇ ਹੋਏ ਨੇ, ਇਹ ਵੀ ਉਸ ਪਰਮਾਤਮਾ ਦਾ ਹੁਕਮ ਹੈ ਜੀ।
ਹੁਕਮੇ ਭਵੈ ਭਵਾਈਐ ਪਿਆਰੇ, ਅਵਗਣ ਮੁੱਠੀ ਰੋਏ।
ਭਾਵ ਜਿਵੇਂ ਸਤਿਗੁਰੂ ਬਾਣੀ ਅੰਦਰ ਵਾਰ ਵਾਰ ਸਮਝਾਉਂਦੇ ਨੇ ਕਿ ਉਸ ਪਰਮਾਤਮਾ ਦੇ ਹੁਕਮ ਵਿੱਚ ਕਈ ਜਨਮ ਮਰਨ ਦੇ ਲੰਮੇ ਗੇੜ ਵਿੱਚ ਪੈ ਜਾਂਦੇ ਨੇ, ਅਤੇ ਕੁਝ ਦਾ ਜਨਮ ਮਰਨ ਕੱਟਿਆ ਜਾਂਦਾ। ਭਾਵ ਜਿਹੜੇ ਗੁਰੂ ਜੀ ਦੀ ਅਗਵਾਈ ਵਿੱਚ ਜ਼ਿੰਦਗੀ ਬਤੀਤ ਕਰਦੇ ਨੇ ਉਹਨਾਂ ਦਾ ਜਨਮ ਸਫਲ ਹੈ। ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾਂ, ਗੁਰਦੇਵ ਸਮਝਾਉਂਦੇ ਹਨ।
ਹੁਕਮ ਸਿਆਪੈ ਸਾਹਕਾ ਪਿਆਰੇ, ਸੱਚ ਮਿਲੈ ਵਡਿਆਈ ਹੋਏ।
ਜਿਨ੍ਹਾਂ ਨੂੰ ਉਸ ਪਰਮਾਤਮਾ ਦਾ ਹੁਕਮ ਮਿੱਠਾ ਲੱਗਾ, ਹਰ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ, ਤੇਰਾ ਕੀਆ ਮਿੱਠਾ ਲੱਗੈ ਹਰਨਾਮ ਪਦਾਰਥ ਨਾਨਕ ਮੰਗੈ। ਜਿਹੜੇ ਉਸ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦੇ ਹਨ।
ਆਖਣ ਔਖਾ ਆਖੀਐ ਪਿਆਰੀ, ਕਿਉ ਸੁਣੀਐ ਸੱਚ ਨਾਉ।
ਹਾਂ, ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਇੱਕ ਦਿਨ ਇੱਕ ਕਮਰੇ ਵਿੱਚ ਦੀਵਾ ਜਗ ਰਿਹਾ ਹੈ, ਅੱਧੀ ਰਾਤ ਤੋਂ ਵੀ ਜ਼ਿਆਦਾ ਦਾ ਸਮਾਂ ਹੋ ਗਿਆ ਹੈ। ਮਾਂ ਤ੍ਰਿਪਤਾ ਜੀ ਉੱਠਦੇ ਨੇ, ਕਹਿਣ ਲੱਗੇ ਨਾਨਕ ਜੀ ਤੁਸੀਂ ਸੁੱਤੇ ਨਹੀਂ? ਕਹਿਣ ਲੱਗੇ ਮਾਂ ਮੇਰੀ ਬਬੀਹੇ ਨਾਲ ਸ਼ਰਤ ਲੱਗੀ ਏ। ਓ ਦੂਰ ਸੁਣ, ਬਬੀਹਾ ਕਿਤੇ ਬੋਲਦਾ ਪਿਆ ਏ, ਬਬੀਹੇ ਨਾਲ ਮੇਰੀ ਸ਼ਰਤ ਲੱਗੀ ਏ। ਮਾਂ ਬਬੀਹੇ ਦੀ ਪੁਕਾਰ ਸੁਣੀ ਜਾਏਗੀ, ਬੱਦਲ ਆਏਗਾ, ਇੱਕ ਸਵੰਤੀ ਬੂੰਦ ਡਿੱਗੇਗੀ, ਬਬੀਹੇ ਦੀ ਪਿਆਸ ਬੁੱਝ ਜਾਏਗੀ। ਮਾਂ ਬਬੀਹਾ ਤਾਂ ਇੱਕ ਪੰਛੀ ਹੈ, ਮੈਂ ਤਾਂ ਇੱਕ ਮਨੁੱਖ ਹਾਂ, ਇਸ ਕਰਕੇ ਮਾਂ ਆਖਾਂ ਜੀਵਾਂ विसरै मर जाऊं, आखण औखा साचा नाऊं। नाम आखना बहुत औखा है। बंदा टैलीविजन दे सामने तीन तीन घंटे बैठा रहिंदा है, गुटका पकड़े ते बहुत सारे जग्यासू मिलते ने, गैन लगे ज्ञानी जी गुटका पकड़ी दा ते नींद घेर लैंदी है। इंदा मतलब की है कि मन बाणी वाले पासे जुड़ना नहीं चाहुंदा, इंदे नाल धक्का करना पैना है। जिमें चांद भट्ट कहिंदा है, चित चरण कमल का आसरा, चित चरण कमल संग जोड़ी है, मन लोचै बुरियाइयां गुर शब्दी ए मन होड़ी है जी।
जिने सो सा लाहिया प्यारी हौ तिन बलहारै जाओ।
वार वार गुरु जी कहिंदे ने, हौ कुरबाने जाओ मेहरबाना, हौ कुरबाने जाओ, हौ कुरबाने जाओ, तिना के लैण जो तेरा नाउ। किते लिखिया होवे भी शराबियां तो कुरबान जावांगा, जुआरियां तो कुरबान जावांगा, माया तो आई है जी।
नाओ मिला संतोखियां प्यारे, नदरी मेल मिलाओ।
हां, जेड़े संतोख धारण कर लेंदे ने उन्हां ते नदर हो जांदी है जी।
काया कागद जेथिया प्यारे, मन मसवाणी तार।
तू अपनी काया नू कागज बना ते मन नू बना शाही। अगे साहब जिक्र करते हैं,
ललता लेखन सच की प्यारे, हर गुण लिखो विचार।
ते लिखनी की बनानी है, कलम की बनानी है जीभ, ते लिखना की है, लिख नाम सलाह, लिख लिख अंत ना पारा वार जी।
धन लेखारी नानक प्यारे, साच लिखा उरतार।
लिखारी केड़े प्रवान ने? लिखारी ओ प्रवान ने जिन्हां ने सच्चे नाम दा लेख अंदर लिख लिया है। काया कागद मन मसवाणी, बुरा भला दोए लेख पए। शरीर की है कागज, मन की है शाही। मन रूपी शाही नाल काया रूपी कागज ते बंदा दो तरह के लेख लिख रहा है, एक चंगे एक बुरे। क्योंकि हजूर यही कहिंदे ने ना, चंगे आईया बुरे आईया, वाचै धर्म हदूर, करमी आपो अपनी, के नेड़े के दूर, जिन्नी नाम ते आया गए मशक्कत काल, नानक ते मुख उजले केती छुट्टी नाल। आओ सतगुरु रहमत करना, धन श्री गुरु ग्रंथ साहिब जी दा कोटान कोट शुकराना, समुचे प्रबंध दा बहुत बहुत धन्यवाद। आप संगत असीस बख्शिश करना दास दे सिर ते, सिंह साहब ज्ञानी जगतार सिंह जी हैड ग्रंथी मुख ग्रंथी श्री दरबार साहब, उन्हां दा हार्दिक दिलों धन्यवाद जिन्हां ने आप संगत दे चरण झाड़न दा यह सुभागा समा प्राप्त किया है। सतगुरु सच्चे पातशाह रहमत करन, गुरबाणी दियां तीन अवस्थावां दा जिक्र है, एक पढ़, एक बुझ, एक मन वसावणिया। पहली बात बाणी पढ़नी है, जेडे नहीं पढ़ते उन्हां नूं पढ़नी चाहीदी है, जेडे कई सालों तो पढ़ रहे ने उन्हां नूं बाणी समझनी चाहीदी है, जिन्हां ने समझ ली है उन्हां नूं फिर मन विच वसाउणी चाहीदी है। आओ बस इतनियां कु बेनतियां प्रवान हुईयां पुल्लां दी खिमा, सतगुरु सच्चे पातशाह कृपा करन, जदों दोबारा समा बनिया आप संगत दे चरण झाड़न लई हाजिर होवांगा। आखरी पंक्ति पढ़ के समाप्ति करिए जी।
काया कागद जेथिया प्यारे, मन मसवाणी धार, ललता लेखन सच की प्यारे, हर गुण लिखो विचार, धन लिखारी नानका प्यारे, साच लिखै उरधार वाहिगुरु जी का खालसा वाहिगुरु जी की फतेह।